ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਇ। ਮਾਇਆ ਮੋਹ ਭਰਮ ਪੈ ਭੁਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਗੁਰੂ ਦਰਬਾਰ ਵਿੱਚ ਹਾਜ਼ਰ ਹੋ ਰਿਹਾ ਹੈ ਆਦਰਯੋਗ ਗੁਰਮੁਖ ਪਿਆਰਿਓ, ਆਪ ਸਾਰਿਆਂ ਨੂੰ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ 'ਤੇ ਮੁਬਾਰਕ ਆਖਦਾ। ਜੋ ਅੱਜ ਸਤਿਗੁਰੂ ਦੀ ਕਿਰਪਾ ਹੋਈ, ਤੁਸੀਂ ਗੁਰੂ ਦੇ ਪ੍ਰੇਮ ਦੇ ਪਾਤਰ ਬਣੇ। ਗੁਰੂ ਖੁਦ ਹੀ ਤਾਂ ਆਖਦੇ ਨੇ, ਮੈਂ ਨਿਹਾਲ ਹੋ ਜਾਂਦਾ ਉਸ ਵੇਲੇ ਜਦੋਂ ਮੈਂ ਸਨਮੁਖ ਸਤਿਗੁਰੂ ਦੇ ਦਰਸ਼ਨ ਕਰਦਾ। ਮਹਾਰਾਜ ਜੀ ਦੇ ਬੋਲ ਨੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸ਼ੁਕਰ ਹੈ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਦਾ, ਸੰਗਤ ਵਿੱਚ ਬੈਠਣ ਦਾ ਸੁਭਾਗ ਅਵਸਰ ਹਾਸਲ ਹੋਇਆ। ਆਪ ਸਾਰਿਆਂ ਨੂੰ ਇੱਕ ਵਾਰ ਫਿਰ ਮੁਬਾਰਕ ਅਤੇ ਜੀਓ ਆਇਆ ਆਖਦਾ। ਫਿਰ ਬੇਨਤੀ ਕਰਦਾ, ਆਓ ਇਕਾਗਰ ਹੋਈਏ, ਇੱਕ ਵਾਰ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਅੱਜ ਸਾਇੰਸ ਨੇ, ਟੈਕਨੋਲੋਜੀ ਨੇ ਮਨੁੱਖ ਦੇ ਜੀਵਨ ਨੂੰ ਬੜਾ ਸੌਖਾ ਕਰ ਦਿੱਤਾ ਹੈ, ਬੜਾ ਆਸਾਨ ਬਣਾ ਦਿੱਤਾ ਹੈ। ਕਦੇ ਵੇਲਾ ਸੀ ਜਦੋਂ ਮਨੁੱਖ ਦੀ ਜ਼ੁਬਾਨ ਦੀ ਆਵਾਜ਼ ਮਸਾਂ ਕੁਝ ਗਜ਼ ਤੱਕ ਹੀ ਸੁਣ ਸਕਦੀ ਸੀ, ਕੇਵਲ ਕੁਝ ਗਜ਼ ਤੱਕ। ਪਰ ਅੱਜ ਸਾਇੰਸ ਦੀ ਬਰਕਤ ਨੇ ਮਨੁੱਖ ਦੀ ਆਵਾਜ਼ ਨੂੰ ਲੱਖਾਂ ਕਰੋੜਾਂ ਮੀਲ ਦੂਰ ਤੱਕ ਪਹੁੰਚਾ ਦਿੱਤਾ ਹੈ। ਹੈ ਤਾਂ ਸਾਇੰਸ ਦੀ ਕਰਾਮਾਤ। ਬੀਤੀ ਰਾਤ ਵੀ ਤੁਸੀਂ ਇੱਕ ਨਜ਼ਾਰਾ ਤਾਂ ਵੇਖਿਆ ਹੋਣਾ, ਕਿਉਂਕਿ ਗੁਰੂ ਦਰਬਾਰ ਵਿੱਚ ਬੈਠ ਕੇ ਸਾਡਾ ਆਪਸੀ ਸੰਬੰਧ ਕੇਵਲ ਆਵਾਜ਼ ਦਾ ਸੰਬੰਧ ਹੈ। ਤੁਹਾਨੂੰ ਗੁਰਬਾਣੀ ਦੀ ਆਵਾਜ਼ ਸੁਣ ਰਹੀ ਹੈ ਅਤੇ ਤੁਸੀਂ ਆਨੰਦ ਮਾਣ ਰਹੇ ਹੋ। ਜਿਵੇਂ ਹੀ ਇਹ ਆਵਾਜ਼ ਸੁਣਨੀ ਬੰਦ ਹੋ ਜਾਏਗੀ, ਮੁਸ਼ਕਲ ਹੋ ਜਾਏਗਾ ਬੈਠਣਾ। ਰਾਤ ਨੂੰ ਜਿਵੇਂ ਕਿਤੇ ਪਾਵਰ ਫੇਲ ਹੋ ਗਈ, ਬਿਜਲੀ ਚਲੀ ਗਈ, ਤੁਸੀਂ ਤੱਕਿਆ ਹੋਣਾ, ਆਵਾਜ਼ ਤੁਹਾਡੇ ਤੱਕ ਨਹੀਂ ਸੀ ਪਹੁੰਚ ਰਹੀ। ਇਸ ਦਾ ਮਤਲਬ ਇਹ ਹੋਇਆ ਕਿ ਸਾਇੰਸ ਦੀ ਇਹ ਬਰਕਤ ਹੈ ਕਿ ਕਿਸੇ ਮਨੁੱਖ ਦੀ ਆਵਾਜ਼ ਦੂਰ ਤੱਕ ਪਹੁੰਚ ਜਾਏ। ਇਹ ਜਿਹੜਾ ਪਬਲਿਕ ਐਡਰੈਸ ਸਿਸਟਮ ਹੈ, ਜਿਹਨੂੰ ਅਸੀਂ ਸੌਖੇ ਲਫ਼ਜ਼ਾਂ ਵਿੱਚ ਐਂਪਲੀਫਾਇਰ ਸਿਸਟਮ ਕਹਿੰਦੇ ਹਾਂ, ਜਿਹੜਾ ਸਾਊਂਡ ਸਿਸਟਮ ਹੈ, ਇਸੇ ਗੱਲ ਵਿੱਚ ਸਹਾਇਤਾ ਕਰਦਾ ਹੈ। ਮੇਰੀ ਆਵਾਜ਼ ਦੂਰ ਤੱਕ ਪਹੁੰਚੇ, ਮੇਰੀ ਆਵਾਜ਼ ਨੂੰ ਇੱਕ ਨਹੀਂ ਅਨੇਕਾਂ ਗੁਣਾ ਐਂਪਲੀਫਾਈ ਕਰਕੇ, ਉਹ ਵਧਾ ਕੇ ਦੂਰ ਤੱਕ ਪਹੁੰਚਾ ਦਿੰਦਾ ਹੈ ਸਿਸਟਮ। ਇਹ ਗੱਲ ਸੱਚ ਹੈ ਕਿ ਸਾਇੰਸ ਨੇ ਮਨੁੱਖ ਦੀ ਆਵਾਜ਼ ਨੂੰ ਦੂਰ ਤੱਕ ਪਹੁੰਚਾਇਆ ਹੈ। ਬੜੀ ਬਰਕਤ ਹੈ ਸਾਇੰਸ ਦੀ, ਕੋਈ ਸ਼ੱਕ ਨਹੀਂ। ਅੱਜ ਤਾਂ ਹਜ਼ਾਰਾਂ ਮੀਲ ਦੂਰ ਬੈਠਿਆ ਹੋਇਆ ਮੈਂ, ਹੁਣ ਹੀ ਇੱਥੋਂ ਸਿਰਫ ਕੁਝ ਬਟਨ ਦਬਾਉਣ ਦੀ ਲੋੜ ਹੈ ਅਤੇ ਮੇਰੀ ਆਵਾਜ਼ ਹਜ਼ਾਰਾਂ ਮੀਲ ਦੂਰ ਸਾਰੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਦੂਸਰੇ ਮਨੁੱਖ ਨੂੰ ਸੁਣ ਸਕਦੀ ਹੈ। ਇਹਦਾ ਮਤਲਬ ਮੇਰੀ ਆਵਾਜ਼ ਨੂੰ ਇਹ ਤਾਕਤ ਦਿੱਤੀ ਹੈ ਟੈਲੀਫੋਨ ਕਰਦਿਆਂ ਹੋਇਆਂ ਸਾਇੰਸ ਨੇ, ਕੇਵਲ ਕੁਝ ਬਟਨ ਦਬਾਉਣ ਦੀ ਲੋੜ ਹੀ ਹੈ ਨਾ। ਜਿਵੇਂ ਹੀ ਨੰਬਰ ਮਿਲਾਇਆ ਜਾਏਗਾ ਹਜ਼ਾਰਾਂ ਮੀਲ ਦੂਰ ਤੱਕ ਇਹ ਆਵਾਜ਼ ਪਹੁੰਚ ਜਾਏਗੀ। ਜਿੱਥੇ ਮਨੁੱਖ ਦੀ ਆਵਾਜ਼ ਨੂੰ ਤਾਕਤ ਦਿੱਤੀ ਹੈ ਸਾਇੰਸ ਨੇ ਦੂਰ ਤੱਕ ਪਹੁੰਚਾਉਣ ਵਿੱਚ, ਬਿਲਕੁਲ ਇਸੇ ਤਰ੍ਹਾਂ ਮਨੁੱਖ ਦੀ ਸੁਣਨ ਸ਼ਕਤੀ ਨੂੰ ਵੀ ਬੜਾ ਵਿਸ਼ਾਲ ਬਣਾ ਦਿੱਤਾ ਹੈ। ਹੁਣ ਇਹ ਗੱਲ ਹੈ ਤਾਂ ਠੀਕ ਹੈ, ਤੁਸੀਂ ਦੇਖਿਆ ਹੋਣਾ ਹਜ਼ਾਰਾਂ ਲੱਖਾਂ ਮੀਲ ਦੂਰ ਕਿਤੇ ਵਿਦੇਸ਼ ਵਿੱਚ ਪ੍ਰੋਗਰਾਮ ਹੋ ਰਹੇ ਹੋਣ, ਪਰ ਨਾਲ ਦੀ ਨਾਲ ਬਾਕਾਇਦਾ ਸਾਰੇ ਪ੍ਰੋਗਰਾਮ ਦੀ ਜਿਹੜੀ ਰਨਿੰਗ ਕਮੈਂਟਰੀ ਹੈ ਤੁਸੀਂ ਘਰ ਬੈਠਿਆਂ ਸੁਣ ਸਕਦੇ ਹੋ। ਤੁਹਾਡੀ ਸੁਣਨ ਸ਼ਕਤੀ ਵੱਧ ਗਈ ਹੈ। ਪਹਿਲਾਂ ਤਾਂ ਮਸਾਂ 2-4-10 ਗਜ਼ ਤੋਂ ਵੀ ਆਵਾਜ਼ ਸੁਣਨੀ ਔਖੀ ਸੀ, ਹੁਣ ਤਾਂ ਲੱਖਾਂ ਮੀਲ ਦੂਰ ਤੋਂ ਆਵਾਜ਼ ਸੁਣ ਸਕਦੀ ਹੈ। ਅਤੇ ਜੇ ਕਿਤੇ ਬ੍ਰਹਿਮੰਡ ਦੀ ਗੱਲ ਹੋਵੇ, ਜੇ ਕਿਤੇ ਤੁਸੀਂ ਧਿਆਨ ਨਾਲ ਵਿਚਾਰੋ, ਹੁਣ ਜਿੰਨੇ ਵੀ ਸੈਟੇਲਾਈਟਸ ਨੇ, ਜਦੋਂ ਵੀ ਕਿਤੇ ਦੂਰ ਦੁਰਾਡੇ ਤੋਂ ਫੋਨ ਕੀਤਾ ਜਾਂਦਾ, ਸਭ ਤੋਂ ਪਹਿਲਾਂ ਉਹ ਸਿਗਨਲ ਸੈਟੇਲਾਈਟ ਤੱਕ ਪਹੁੰਚਦਾ ਹੈ, ਆਕਾਸ਼ ਵਿੱਚ ਉੱਡਦੇ ਹੋਏ ਸਿਆਰਿਆਂ ਤੱਕ ਪਹੁੰਚਦਾ ਹੈ, ਅਤੇ ਫਿਰ ਉੱਥੋਂ ਧਰਤੀ ਦੇ ਵੱਖ ਵੱਖ ਹਿੱਸਿਆਂ ਤੱਕ। ਸੋਚ ਸਕਦੇ ਹਾਂ ਕਿੰਨੇ ਹਜ਼ਾਰਾਂ ਮੀਲਾਂ ਦੀ ਦੂਰੀ ਕਿਸੇ ਇੱਕ ਸੰਦੇਸ਼ ਨੇ ਤੈਅ ਕੀਤੀ ਹੋਵੇਗੀ। ਔਰ ਸੁਣ ਰਿਹਾ, ਇਹ ਬਰਕਤ ਤਾਂ ਸਾਇੰਸ ਦੀ ਹੈ ਨਾ। ਇੱਕ ਵੇਲਾ ਸੀ ਜਦੋਂ ਮਨੁੱਖ ਦੀ ਆਵਾਜ਼ ਦੂਰ ਤੱਕ ਨਹੀਂ ਸੀ ਜਾਂਦੀ ਅਤੇ ਮਨੁੱਖ ਨੂੰ ਦੂਰ ਦੀ ਆਵਾਜ਼ ਸੁਣਦੀ ਵੀ ਨਹੀਂ ਸੀ, ਪਰ ਅੱਜ ਸਾਇੰਸ ਨੇ ਇਸ ਅਸੰਭਵ ਗੱਲ ਨੂੰ ਵੀ ਸੰਭਵ ਬਣਾ ਦਿੱਤਾ ਹੈ। ਬੜਾ ਦੇਖੋ, ਇਹ ਗੱਲ ਸੱਚ ਹੈ ਕਿ ਮਨੁੱਖ ਦੀ ਜਿਹੜੀ ਨਜ਼ਰ ਹੈ ਉਹ ਵੀ ਬੜੀ ਸੀਮਤ ਹੈ, ਬੜੀ ਸੀਮਤ ਹੈ। ਇੱਕ ਆਮ ਮਨੁੱਖ ਨੂੰ ਕੁਝ ਸੈਂਕੜੇ ਗਜ਼ ਦੂਰੀ ਤੋਂ ਵਧੇਰੇ ਨਹੀਂ ਦਿਸਦਾ, ਅਤੇ ਜੇ ਕਿਤੇ ਮਾੜਾ ਮੋਟਾ ਝਾਵਲਾ ਵੀ ਪੈਂਦਾ ਹੈ ਸਾਫ਼ ਨਹੀਂ ਨਜ਼ਰ ਆਉਂਦਾ। ਜਿੰਨੀ ਦੂਰੀ ਵੱਧਦੀ ਜਾਏਗੀ ਓਨਾ ਜ਼ਿਆਦਾ ਮਨੁੱਖ ਦੀ ਨਜ਼ਰ ਕਮਜ਼ੋਰ ਹੁੰਦੀ ਜਾਏਗੀ, ਦੂਰ ਦਾ ਨਹੀਂ ਦਿਸਦਾ। ਇਹ ਗੱਲ ਵੱਖਰੀ ਹੈ ਕਿ ਮਨੁੱਖ ਦੀ ਨਜ਼ਰ ਦੇ ਨਾਲੋਂ ਕੁਝ ਜਾਨਵਰਾਂ ਦੀ ਨਜ਼ਰ, ਕੁਝ ਪੰਛੀਆਂ ਦੀ ਨਜ਼ਰ ਕੰਪੈਰੇਟਿਵਲੀ ਜ਼ਿਆਦਾ ਤੇਜ਼ ਹੈ। ਬਾਜ਼ ਦੀ ਨਜ਼ਰ ਮਨੁੱਖ ਦੀ ਨਜ਼ਰ ਨਾਲੋਂ ਤੇਜ਼ ਹੈ। ਕਿਸੇ ਇਲ ਨੂੰ ਆਸਮਾਨ ਵਿੱਚ ਉੱਡਦਿਆਂ ਹੋਇਆਂ ਧਰਤੀ ਉੱਤੇ ਕੀ ਹੋ ਰਿਹਾ ਬਿਲਕੁਲ ਸਾਫ਼ ਸਾਫ਼ ਦਿਸਦਾ, ਇਸੇ ਲਈ ਐਨ ਐਗਜੈਕਟਲੀ ਉੱਥੇ ਹੀ ਆ ਕੇ ਉਸਨੇ ਝਪਟਾ ਮਾਰਨਾ ਅਤੇ ਆਪਣਾ ਸ਼ਿਕਾਰ ਢੂੰਡ ਲੈਣਾ। ਉਸਦੀ ਨਜ਼ਰ ਕੰਪੈਰੇਟਿਵਲੀ ਤੇਜ਼ ਹੈ। ਕਿਸੇ ਉੱਲੂ ਦੀ ਨਜ਼ਰ ਕੰਪੈਰੇਟਿਵਲੀ ਮਨੁੱਖ ਨਾਲੋਂ ਜ਼ਿਆਦਾ ਤੇਜ਼ ਹੈ। ਕਿਸੇ ਚੀਤੇ ਦੀ ਨਜ਼ਰ ਕੰਪੈਰੇਟਿਵਲੀ ਮਨੁੱਖ ਨਾਲੋਂ ਜ਼ਿਆਦਾ ਤੇਜ਼ ਹੈ। ਪਰ ਨਹੀਂ, ਅੱਜ ਮਨੁੱਖ ਦੀ ਨਜ਼ਰ ਨੂੰ ਵੀ ਦੂਰ ਤੱਕ ਵੇਖਣ ਦੀ ਸ਼ਕਤੀ ਦਿੱਤੀ ਹੈ ਇਸ ਸਾਇੰਸ ਨੇ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਹੋਵੇ, ਤੁਸੀਂ ਉੱਥੇ ਇੱਕ ਸਿਰਫ ਛੋਟਾ ਜਿਹਾ ਕੈਮਰਾ ਲਾ ਦਿਓ, ਹਜ਼ਾਰਾਂ ਮੀਲ ਦੂਰ ਬੈਠਿਆਂ ਸਾਰਾ ਦ੍ਰਿਸ਼ ਬਿਲਕੁਲ ਸਾਫ਼ ਸਾਫ਼ ਤੁਹਾਨੂੰ ਦਿਸ ਪਾਏਗਾ। ਸਾਇੰਸ ਨੇ ਮਨੁੱਖ ਦੀਆਂ ਨਜ਼ਰਾਂ ਨੂੰ ਵੀ ਸ਼ਕਤੀ ਦਿੱਤੀ ਹੈ, ਪਰ ਸੱਚਮੁੱਚ ਸਾਇੰਸ ਦੀਆਂ ਬੜੀਆਂ ਬਰਕਤਾਂ ਨੇ। ਮਨੁੱਖ ਦੇ ਹੱਥਾਂ ਦੀ ਕੰਮ ਕਰਨ ਦੀ ਸ਼ਕਤੀ ਵੀ ਸੀਮਤ ਹੈ। ਕੋਈ ਮਨੁੱਖ ਕੰਮ ਕਰੇ ਤਾਂ ਕਿੰਨਾ ਕੁ ਕਰ ਲਏਗਾ ਆਪਣੇ ਹੱਥਾਂ ਨਾਲ, ਫਿਰ ਦੂਜੀ ਗੱਲ ਆਖਰ 'ਤੇ ਹੱਥ ਥੱਕ ਵੀ ਜਾਣਗੇ ਨਾ। ਇਸੇ ਲਈ ਮਨੁੱਖ ਨੇ ਮਸ਼ੀਨਾਂ ਦੀ ਮਦਦ ਲਈ। ਜਿਨ੍ਹਾਂ ਥਾਵਾਂ 'ਤੇ ਜਾ ਕੇ ਮਨੁੱਖ ਦੇ ਹੱਥ ਜ਼ਖਮੀ ਹੋ ਸਕਦੇ ਸਨ, ਨੁਕਸਾਨ ਹੋ ਸਕਦਾ ਸੀ, ਮਨੁੱਖ ਨੇ ਉੱਥੇ ਆਟੋਮੈਟਿਕ ਮਸ਼ੀਨਾਂ ਅਤੇ ਰੋਬੋਟਸ ਬਣਾ ਦਿੱਤੇ ਤਾਂ ਕਿ ਮਨੁੱਖ ਦੇ ਹੱਥਾਂ ਨੂੰ ਕੰਮ ਕਰਨ ਦੀ ਲੋੜ ਹੀ ਨਾ ਪਏ, ਸਾਰਾ ਕੁਝ ਆਟੋਮੈਟਿਕਲੀ ਚੱਲਦਾ ਰਹੇ। ਥੋੜ੍ਹੀ ਦੇਰ ਪਹਿਲਾਂ ਕੈਨੇਡਾ ਵਿੱਚ ਮੈਨੂੰ ਕਾਰਾਂ ਦੀ ਫੈਕਟਰੀ ਵੇਖਣ ਦਾ ਮੌਕਾ ਮਿਲਿਆ ਅਤੇ ਮੈਂ ਹੈਰਾਨ ਸਾਂ, ਉਹ ਸਾਰੇ ਕੰਮ ਜਿਹੜਾ ਕਦੀ ਮਨੁੱਖ ਖੁਦ ਕਰਦਾ ਸੀ ਅੱਜ ਬਿਲਕੁਲ ਆਟੋਮੈਟਿਕ ਮਸ਼ੀਨਾਂ ਨਾਲ ਹੋ ਰਿਹਾ। ਤਕਰੀਬਨ ਹਰੇਕ 45 ਸਕਿੰਟ ਬਾਅਦ ਉਸ ਫੈਕਟਰੀ ਵਿੱਚੋਂ ਇੱਕ ਕਾਰ ਤਿਆਰ ਹੋ ਕੇ ਬਾਹਰ ਨਿਕਲਦੀ ਹੈ 45 ਸਕਿੰਟਾਂ ਵਿੱਚ। ਪਰ ਕਾਰ ਦੇ ਬਣਨ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਜਿਹੜਾ ਸਮਾਂ ਉਹ ਤਕਰੀਬਨ 3 ਦਿਨਾਂ ਬਾਅਦ ਤਿਆਰ ਹੁੰਦੀ ਹੈ, ਪਰ ਹਰੇਕ 45 ਸਕਿੰਟ ਬਾਅਦ ਇਹ ਕਾਰ ਤਿਆਰ ਹੋ ਜਾਂਦੀ ਹੈ। ਇਹ ਉਹਨਾਂ ਦੀ ਪ੍ਰੋਡਕਸ਼ਨ ਲਾਈਨ ਹੈ। ਗੱਲ ਲੰਬੀ ਨਾ ਆਉਂਦਾ, ਕਦੇ ਮਨੁੱਖ ਦੇ ਹੱਥਾਂ ਦੀ ਕੰਮ ਕਰਨ ਦੀ ਸ਼ਕਤੀ ਬੜੀ ਸੀਮਤ ਸੀ, ਪਰ ਅੱਜ ਸਾਇੰਸ ਨੇ ਆਟੋਮੈਟਿਕ ਮਸ਼ੀਨਾਂ ਬਣਾ ਕੇ ਮਨੁੱਖ ਦੇ ਹੱਥਾਂ ਦੀ ਸ਼ਕਤੀ ਨੂੰ ਬੜਾ ਵਧਾ ਦਿੱਤਾ ਹੈ, ਬੜਾ ਵਧਾ ਦਿੱਤਾ ਹੈ। ਅੱਗੇ ਹਜ਼ਾਰਾਂ ਹੱਥ ਵੀ ਮਿਲ ਕੇ ਸ਼ਾਇਦ ਉਹਨਾਂ ਭਾਰ ਨਹੀਂ ਸਨ ਚੁੱਕ ਸਕਦੇ, ਅੱਜ ਇੱਕ ਕਰੇਨ ਹੀ ਜਿੰਨਾ ਭਾਰ ਚੁੱਕ ਲੈਂਦੀ ਹੈ, ਔਰ ਸਾਰਾ ਕੁਝ ਬੜਾ ਸੌਖਾ ਹੋ ਗਿਆ ਹੁਣ ਤਾਂ। ਮਨੁੱਖ ਦੇ ਪੈਰਾਂ ਦੀ ਚੱਲਣ ਦੀ ਸ਼ਕਤੀ ਵੀ ਸਾਇੰਸ ਨੇ ਬਹੁਤ ਵਧਾ ਦਿੱਤੀ ਹੈ। ਕਦੇ ਵੇਲਾ ਸੀ, ਕੋਈ ਬਹੁਤੀ ਪੁਰਾਣੀ ਗੱਲ ਨਹੀਂ, ਕੇਵਲ ਕੁਝ ਦਹਾਕੇ ਪਹਿਲਾਂ, 50, 60, 70, 100 ਸਾਲ ਪਹਿਲਾਂ ਮਨੁੱਖ ਨੇ ਹਰੇਕ ਸਫ਼ਰ ਤੁਰ ਕੇ ਹੀ ਤੈਅ ਕਰਨਾ ਹੁੰਦਾ ਸੀ ਅਤੇ ਕੋਈ ਮਨੁੱਖ ਕਿੰਨਾ ਕੁ ਤੁਰੇਗਾ ਅਤੇ ਕਿੰਨਾ ਕੁ ਤੇਜ਼ ਤੁਰੇਗਾ। ਆਖਰ ਮਨੁੱਖ ਜਲਦੀ ਥੱਕ ਵੀ ਜਾਂਦਾ ਸੀ ਅਤੇ ਸਫ਼ਰ ਵੀ ਬੜਾ ਹੌਲੀ ਹੌਲੀ ਕਰ ਪਾਉਂਦਾ ਸੀ, ਪਰ ਸਾਇੰਸ ਨੇ ਮਨੁੱਖ ਦੇ ਪੈਰਾਂ ਦੀ ਇਸ ਚਾਲ ਨੂੰ ਬੜਾ ਤੇਜ਼ ਕਰ ਦਿੱਤਾ ਹੈ, ਬੜਾ ਵਧਾ ਦਿੱਤਾ ਹੈ। ਅੱਜ ਹਜ਼ਾਰਾਂ ਮੀਲ ਸਫ਼ਰ ਕਰਕੇ ਵੀ ਮਨੁੱਖ ਥੱਕਦਾ ਨਹੀਂ, ਸਿਰਫ ਇੱਕ ਗੱਡੀ ਵਿੱਚ ਬੈਠਣ ਦੀ ਲੋੜ ਹੈ, ਗੱਡੀ ਖੁਦ ਬਖੁਦ ਦੌੜਦੀ ਰਹੇਗੀ। ਮਨੁੱਖ ਦੀ ਚੱਲਣ ਦੀ ਸ਼ਕਤੀ ਵੱਧ ਗਈ ਹੈ ਨਾ, ਪਹੁੰਚਣ ਦੀ ਸੱਤਾ ਤੇਜ਼ ਹੋ ਗਈ। ਸਿਰਫ ਇੰਨਾ ਹੀ ਨਹੀਂ, ਬਲਕਿ ਅੱਜ ਮਨੁੱਖ ਨੂੰ ਚੱਲਣ ਦੀ ਵੀ ਜ਼ਰੂਰਤ ਨਹੀਂ, ਹਵਾਈ ਜਹਾਜ਼ ਵਿੱਚ ਬੈਠੇ ਅਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਕੁਝ ਮਿੰਟਾਂ ਵਿੱਚ ਤੈਅ ਹੁੰਦਾ ਹੈਗਾ। ਏਡੇ ਤੇਜ਼ ਤਰਾਰ ਹਵਾਈ ਜਹਾਜ਼ ਮਨੁੱਖ ਨੇ ਬਣਾ ਲਿਆ। ਥੋੜ੍ਹੀ ਦੇਰ ਪਹਿਲਾਂ ਰਸ਼ੀਆ ਨੇ ਇੱਕ ਬਾਂਬਰ ਜਹਾਜ਼ ਬਣਾਇਆ ਸੀ ਜਿਸ ਦੀ ਜਿਹੜੀ ਮੈਕਸੀਮਮ ਸਪੀਡ ਸੀ ਉਹ ਤਕਰੀਬਨ 3,000 ਮੀਲ ਪਰ ਆਵਰ ਰਿਕਾਰਡ ਕੀਤੀ ਗਈ, 3,000 ਮੀਲ ਇੱਕ ਘੰਟੇ ਦੇ ਵਿੱਚ ਵਿੱਚ। ਕਿੰਨਾ ਤੇਜ਼ੀ ਨਾਲ ਚੱਲ ਰਿਹਾ ਸਾਰਾ ਕੁਝ, ਹਿੰਦੁਸਤਾਨ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਪਹੁੰਚਣਾ ਇੱਕ ਘੰਟੇ ਤੋਂ ਵੀ ਘੱਟ ਸਮਾਂ ਲੱਗੇਗਾ। ਕਿੰਨਾ ਤੇਜ਼ ਹੋ ਗਿਆ ਮਨੁੱਖ, ਪਰ ਇਹ ਸਾਰੀ ਸ਼ਕਤੀ ਕੇਵਲ ਸਾਇੰਸ ਦੀ ਹੈ। ਮੈਂ ਦੁਹਰਾਉਣਾ ਚਾਹੁੰਦਾ, ਇਹ ਗੱਲ ਠੀਕ ਹੈ ਕਿ ਮਨੁੱਖ ਦੀ ਆਵਾਜ਼ ਵੀ ਬੜੀ ਦੂਰ ਤੱਕ ਪਹੁੰਚ ਸਕਦੀ ਹੈ। ਸਾਇੰਸ ਨੇ ਮਨੁੱਖ ਦੀ ਬੋਲ ਸ਼ਕਤੀ ਨੂੰ ਬਹੁਤ ਜ਼ਿਆਦਾ ਐਕਸਪੈਂਡ ਕਰ ਦਿੱਤਾ ਹੈ, ਬੜੀ ਦੂਰ ਤੱਕ ਫੈਲਾ ਦਿੱਤਾ ਹੈ। ਮੰਨਦਾ ਹਾਂ ਕਿ ਮਨੁੱਖ ਦੇ ਸੁਣਨ ਦੀ ਸ਼ਕਤੀ ਬੜੀ ਵੱਧ ਗਈ ਹੈ, ਹਜ਼ਾਰਾਂ ਮੀਲ ਦੂਰ ਹੁੰਦੀ ਗੱਲਬਾਤ ਸੁਣੀ ਜਾ ਸਕਦੀ ਹੈ। ਮੰਨਦਾ ਹਾਂ ਕਿ ਸਾਇੰਸ ਨੇ ਮਨੁੱਖ ਦੀ ਨਜ਼ਰ ਬੜੀ ਵਧਾ ਦਿੱਤੀ ਹੈ, ਹਜ਼ਾਰਾਂ ਮੀਲ ਦੂਰ ਹੋ ਰਹੇ ਵਾਕਿਆਤ ਅੱਖੀਂ ਵੇਖੇ ਜਾ ਸਕਦੇ ਨੇ। ਮੰਨਦਾ ਹਾਂ ਕਿ ਸਾਇੰਸ ਨੇ ਮਨੁੱਖ ਦੇ ਹੱਥਾਂ ਦੀ ਸ਼ਕਤੀ ਬੜੀ ਵਧਾ ਦਿੱਤੀ ਹੈ, ਜਿਹੜਾ ਕੰਮ ਅੱਗੇ ਹਜ਼ਾਰਾਂ ਮਨੁੱਖ ਵੀ ਰਲ ਕੇ ਨਹੀਂ ਸਨ ਕਰ ਸਕਦੇ, ਅੱਜ ਇੱਕ ਇਕੱਲਾ ਮਨੁੱਖ ਨਹੀਂ ਨਹੀਂ ਬਲਕਿ ਇੱਕੋ ਆਟੋਮੈਟਿਕ ਮਸ਼ੀਨ ਪਈ ਕਰਦੀ ਹੈ। ਜਿਹੜਾ ਕੰਮ ਅੱਗੇ ਜਿੰਨਾ ਕੁ ਸਫ਼ਰ ਮਨੁੱਖ ਤੇਜ਼ ਤੋਂ ਤੇਜ਼ ਚੱਲ ਕੇ ਵੀ ਤੈਅ ਨਹੀਂ ਸੀ ਕਰ ਸਕਦਾ, ਅੱਜ ਕੁਝ ਸਕਿੰਟਾਂ ਵਿੱਚ ਹੋਣ ਦੀ ਸੰਭਾਵਨਾ ਹੋ ਗਈ ਹੈ। ਇਹ ਸਾਰਾ ਕੁਝ ਤਾਂ ਸਾਇੰਸ ਨੇ ਦਿੱਤਾ ਹੈ, ਪਰ ਸਿਰਫ ਇੱਕ ਸਵਾਲ ਆਪਣੇ ਮਨ ਵਿੱਚ ਵਿਚਾਰਿਓ, ਮੇਰੀ ਆਤਮਾ ਵੀ ਚੜ੍ਹਦੀ ਕਲਾ ਵਿੱਚ ਆ ਜਾਏ, ਮੇਰੀ ਆਤਮਾ ਦਾ ਵੀ ਵਿਕਾਸ ਹੋ ਜਾਏ, ਮੇਰੇ ਦਿਮਾਗ ਦਾ ਵੀ ਵਿਕਾਸ ਹੋ ਜਾਏ, ਖਿਮਾ ਕਰਿਓ, ਇਹੋ ਜਿਹਾ ਹਾਲਾਂ ਤੱਕ ਕੋਈ ਵੀ ਇਲਾਜ ਸਾਇੰਸ ਕੋਲ ਸੰਭਵ ਨਹੀਂ ਹੋਇਆ। ਬਾਕੀ ਤਾਂ ਸਾਰਾ ਕੁਦਰਤ ਹੈ। ਸਰੀਰ ਨੂੰ ਵੇਖਣਾ ਹੈ, ਪਰਖਣਾ ਹੈ, ਜਾਂਚਣਾ ਹੈ, ਮਸ਼ੀਨਾਂ ਹੈਗੀਆਂ ਨੇ। ਪਰ ਮਨ ਨੂੰ ਵੇਖਣਾ ਹੈ, ਪਰਖਣਾ ਹੈ, ਜਾਂਚਣਾ ਹੈ, ਕੋਈ ਮਸ਼ੀਨ ਨਹੀਂ ਹੈਗੀ। ਖਿਮਾ ਕਰਿਆ ਜੇ ਇਸ ਕਰਨ ਲਈ। ਠੀਕ ਹੈ ਕਿ ਨਜ਼ਰ ਨੂੰ ਵਧਾਉਣਾ, ਨਜ਼ਰ ਦੀ ਵੇਖਣ ਸ਼ਕਤੀ ਵਧਾਉਣੀ ਹੈ, ਬੜੀਆਂ ਮਸ਼ੀਨਾਂ ਹੈਗੀਆਂ ਨੇ। ਪਰ ਕਿਤੇ ਆਤਮਾ ਦੀ ਸ਼ਕਤੀ ਵਧਾਉਣੀ ਹੈ, ਦਿਮਾਗ ਦੀ ਸ਼ਕਤੀ ਵਧਾਉਣੀ ਹੈ, ਕੋਈ ਮਸ਼ੀਨ ਨਹੀਂ ਹੈਗੀ। ਕਿਤੇ ਦਿਮਾਗ ਦੀ ਸੋਚਣ ਸ਼ਕਤੀ ਵੀ ਬਿਲਕੁਲ ਠੀਕ ਲਾਈਨ 'ਤੇ ਆ ਜਾਏ, ਸ੍ਰਿਸ਼ਟੀ ਦੇ ਭਲੇ ਵੱਲ ਆਏ। ਅਫਸੋਸ, ਇਹੋ ਜਿਹੀ ਕੋਈ ਟੈਕਨੋਲੋਜੀ ਹਾਲਾਂ ਤੱਕ ਨਹੀਂ ਮਿਲੀ। ਮਨੁੱਖ ਦਾ ਦਿਮਾਗ ਵੀ ਵਿਕਾਸ ਕਰ ਜਾਏ, ਅਫਸੋਸ ਹਾਲਾਂ ਤੱਕ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਹੋ ਸਕਿਆ। ਅਤੇ ਤੁਸੀਂ ਹੈਰਾਨ ਨਾ ਹੋਇਓ, ਇਹੋ ਜਿਹਾ ਪ੍ਰਬੰਧ ਹੈ ਤਾਂ ਸਹੀ, ਇਹ ਗੱਲ ਵੱਖਰੀ ਹੈ ਕਿ ਸਾਨੂੰ ਪਤਾ ਨਾ ਹੋਵੇ। ਸਾਇੰਸ ਨੇ ਬੜਾ ਕੁਝ ਦਿੱਤਾ, ਪਰ ਅਫਸੋਸ ਜੋ ਕੁਝ ਦਿੱਤਾ ਉਹ ਸਾਰਾ ਕੁਝ ਮਟੀਰੀਅਲਿਸਟਿਕ ਹੈ, ਪਦਾਰਥਵਾਦੀ ਹੈ, ਪਦਾਰਥ ਨਾਲ ਸੰਬੰਧ ਰੱਖਣ ਵਾਲੀ ਸ਼ੈ ਹੈ। ਹੁਣ ਇਹ ਗੱਲ ਤਾਂ ਠੀਕ ਹੈ। ਦੇਖੋ, ਇੱਕ ਬੜੀ ਸੌਖੀ ਜੀ ਗੱਲ ਅਸੀਂ ਸਮਝੀਏ, ਕਿਸੇ ਮਨੁੱਖ ਦਾ ਬਲੱਡ ਪ੍ਰੈਸ਼ਰ ਵੱਧ ਗਿਆ, ਉਸ ਨੂੰ ਤਾਂ ਦਵਾਈ ਦਿੱਤੀ ਜਾ ਸਕਦੀ ਹੈ। ਬੁਖਾਰ ਹੋ ਗਿਆ ਤਾਂ ਠੀਕ ਹੈ, ਪੈਰਾਸੀਟਾਮੋਲ ਦੀ ਗੋਲੀ ਦੇ ਦਿਓ, ਠੀਕ ਹੋ ਜਾਏਗਾ। ਕਿਤੇ ਪੇਟ ਦਰਦ ਹੋ ਗਈ ਹੈ ਤਾਂ ਬਰਾਲਗਣ ਦੀ ਗੋਲੀ ਮਿਲ ਜਾਏਗੀ। ਸਰੀਰ ਦਰਦ ਕਰਦੇ ਅਤੇ ਬਰੂਫਨ ਖਾ ਲਏਗਾ, ਸਰੀਰ ਰਾਜ਼ੀ ਹੋ ਜਾਏਗਾ, ਮੰਨ ਲੈਂਦੇ ਹਾਂ। ਪਰ ਜੇ ਕਿਤੇ ਮਨ ਬਿਮਾਰ ਹੋ ਜਾਏ, ਫਿਰ ਮੰਨ ਲਓ, ਅੱਜ ਤੱਕ ਇਹੋ ਜਿਹੀ ਕੋਈ ਗੋਲੀ ਨਹੀਂ ਬਣੀ ਕਿ ਕਿਸੇ ਬੰਦੇ ਨੂੰ ਇੱਕ ਗੋਲੀ ਖਵਾਈ ਜਾਏ ਅਤੇ ਉਸ ਬੰਦੇ ਦੇ ਮਨ ਵਿੱਚੋਂ ਝੂਠ ਨਿਕਲਣਾ ਬੰਦ ਹੋ ਜਾਏ, ਸਿਰਫ ਸੱਚ ਹੀ ਸੱਚ ਬਾਹਰ ਨਿਕਲੇ। ਇਹੋ ਜਿਹੀ ਕੋਈ ਦਵਾਈ ਨਹੀਂ ਹੈਗੀ। ਮਨ ਬੜਾ ਲੋਭੀ ਹੋ ਗਿਆ, ਬਾਰ ਬਾਰ ਲੋਭ ਵਿੱਚ ਆ ਜਾਂਦਾ, ਤੜਪਦਾ, ਅਤੇ ਇਹੋ ਜਿਹੀ ਅਫਸੋਸ ਕੋਈ ਗੋਲੀ ਨਹੀਂ ਹੈਗੀ ਬਈ ਕਿਸੇ ਮਨੁੱਖ ਨੂੰ ਖਵਾਈਏ ਅਤੇ ਲੋਭ ਲੋਭ ਉਸਦਾ ਖਤਮ ਹੋ ਜਾਏ, ਮਨੁੱਖ ਸੰਤੋਖੀ ਬਣਦਾ। ਇਹੋ ਜਿਹੀ ਕੋਈ ਦਵਾਈ ਨਹੀਂ ਹੈਗੀ। ਇਹੋ ਜਿਹੀ ਕੋਈ ਦਵਾਈ ਨਹੀਂ ਹੈਗੀ ਕਿ ਮਨੁੱਖ ਬੜਾ ਹੰਕਾਰੀ ਹੈ ਅਤੇ ਆਪਣੇ ਹੰਕਾਰ ਕਰਕੇ ਦੁਖੀ ਪਿਆ ਹੁੰਦਾ, ਕਿਤੇ ਉਹਨੂੰ ਦਵਾਈ ਖਵਾਈਏ, ਗੋਲੀ ਦਈਏ ਅਤੇ ਮਨੁੱਖ ਦਾ ਹੰਕਾਰ ਖਤਮ ਹੋ ਜਾਏ, ਕਿਤੇ ਨਿਮਰਤਾ ਆ ਜਾਏ। ਆਪਾਂ 2 ਕੁ ਦਿਨ ਪਹਿਲਾਂ ਇਹ ਵਿਚਾਰ ਰਹੇ ਸਾਂ, ਅੱਜ ਸਿੱਖ ਪੰਥ ਦੀ ਇੱਕ ਵੱਡੀ ਪ੍ਰੋਬਲਮ ਇਹ ਵੀ ਹੈ ਕਿ ਅਫਸੋਸ ਸਾਨੂੰ ਨਿਮਰਤਾ ਵਿੱਚ ਰਹਿਣਾ ਭੁੱਲ ਗਿਆ ਹੈ। ਅਸੀਂ ਆਪੋ ਆਪਣੇ ਦੁਨਿਆਵੀ ਪਦਾਰਥਾਂ ਦੇ ਹੰਕਾਰ ਵਿੱਚ, ਦੁਨਿਆਵੀ ਸ਼ੈਆਂ ਦੇ ਹੰਕਾਰ ਵਿੱਚ ਜਿੰਨਾ ਜ਼ਿਆਦਾ ਉੱਚੇ ਹੁੰਦੇ ਜਾਵਾਂਗੇ ਨਾ, ਖਿਮਾ ਕਰਿਓ, ਓਨਾ ਹੀ ਗੁਰੂ ਨਾਲੋਂ ਦੂਰ ਹੁੰਦੇ ਜਾਵਾਂਗੇ। ਗੁਰੂ ਦੀ ਨਜ਼ਰ ਵਿੱਚ ਅਸੀਂ ਓਨਾ ਹੀ ਨੀਵੇਂ ਹੋਵਾਂਗੇ, ਕਿਉਂਕਿ ਗੁਰੂ ਦੇ ਸਾਹਮਣੇ ਤਾਂ ਸਿਰਫ ਅਤੇ ਸਿਰਫ ਇੱਕ ਹੀ ਕਸੌਟੀ ਹੈ, ਇੱਕ ਹੀ ਮਾਪਦੰਡ ਹੈ, ਇੱਕ ਹੀ ਪੈਮਾਨਾ ਹੈ। ਆਪਸ ਕਹੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਅਫਸੋਸ, ਅਸੀਂ ਦੁਨਿਆਵੀ ਪੱਧਰ 'ਤੇ ਉੱਚੇ ਹੁੰਦੇ ਜਾ ਰਹੇ ਹਾਂ, ਪਰ ਗੁਰਮਤਿ ਦੀ ਪੱਧਰ 'ਤੇ ਓਨੇ ਡਿੱਗਦੇ ਜਾ ਰਹੇ ਹੈ। ਮੈਂ ਸੋਚਦਾ ਹਾਲਾਂ ਤੱਕ ਇਹੋ ਜਿਹੀ ਕੋਈ ਗੋਲੀ ਨਹੀਂ ਬਣੀ ਕਿ ਸਾਡਾ ਦਿਮਾਗ ਠੀਕ ਪਾਸੇ ਸੋਚਣਾ ਸ਼ੁਰੂ ਕਰੇ, ਕਿਤੇ ਇਸ ਦਿਮਾਗ ਦੀ ਸ਼ਕਤੀ ਵੱਧ ਜਾਏ, ਕਿਤੇ ਇਸ ਆਤਮਾ ਦਾ ਵੀ ਵਿਕਾਸ ਹੋ ਜਾਏ, ਆਤਮਾ ਵੀ ਚੜ੍ਹਦੀ ਕਲਾ ਵਿੱਚ ਰਹੇ। ਕੋਈ ਇਹੋ ਜਿਹਾ ਢੰਗ ਕੋਈ ਹੈ? ਜੇ ਹੈ ਤਾਂ ਕਿਰਪਾ ਕਰਕੇ ਜ਼ਰੂਰ ਲੱਭਿਓ। ਮੈਂ ਫਿਰ ਦੁਹਰਾਉਂਦਾ, ਅੱਖਾਂ ਦੀ ਸ਼ਕਤੀ ਸਾਇੰਸ ਵਧਾ ਸਕਦੀ ਹੈ, ਹੱਥਾਂ ਦੀ ਵਧਾ ਸਕਦੀ ਹੈ, ਕੰਨਾਂ ਦੀ ਸੁਣਨ ਸ਼ਕਤੀ ਵੱਧ ਸਕਦੀ ਹੈ, ਮਨੁੱਖ ਦੇ ਪੈਰਾਂ ਦੀ ਚੱਲਣ ਸ਼ਕਤੀ ਵੱਧ ਸਕਦੀ ਹੈ, ਮਨੁੱਖ ਦੀਆਂ ਅੱਖਾਂ ਦੀ ਵੇਖਣ ਸ਼ਕਤੀ ਵੱਧ ਸਕਦੀ ਹੈ, ਸੁਣਨ ਦੀ ਸ਼ਕਤੀ ਵੱਧ ਸਕਦੀ ਹੈ, ਪਰ ਕਿਤੇ ਆਤਮਾ ਦੀ ਸ਼ਕਤੀ ਵੱਧ ਜਾਏ, ਕਿਤੇ ਦਿਮਾਗ ਦੀ ਵੀ ਸ਼ਕਤੀ ਵੱਧ ਜਾਏ, ਦਿਮਾਗ ਬਿਲਕੁਲ ਠੀਕ ਲਾਈਨ 'ਤੇ ਸੋਚਣਾ ਪ੍ਰਾਰੰਭ ਕਰੇ, ਕੋਈ ਇਹੋ ਜਿਹਾ ਢੰਗ ਹੈ? ਅਫਸੋਸ, ਸਾਇੰਸ ਕੋਲ ਇਹੋ ਜਿਹਾ ਕੋਈ ਢੰਗ ਨਹੀਂ ਹੈਗਾ। ਦੇਰ ਇਜ਼ ਨੋ ਵੇ ਆਊਟ, ਕੋਈ ਢੰਗ ਹੀ ਨਹੀਂ। ਪਰ ਹੈਰਾਨ ਨਾ ਹੋਇਓ, ਅਸੀਂ ਜੋ ਕੁਝ ਭੁੱਲ ਗਏ ਹਾਂ, ਅੱਜ ਮੁੜ ਕੇ ਸਾਨੂੰ ਚੇਤੇ ਕਰਵਾਉਣ ਦੀ ਜ਼ਰੂਰਤ ਹੈ। ਕਿਤੇ ਦਿਮਾਗ ਵੀ ਠੀਕ ਪਾਸੇ ਲੱਗੇ, ਆਤਮਾ ਵੀ ਵਿਕਾਸ ਕਰ ਜਾਏ, ਸਦੀਵੀ ਖੇੜਾ ਮਿਲ ਜਾਏ। ਢੰਗ ਤਾਂ ਹੈ ਸੀ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਮੈਡੀਟੇਸ਼ਨ ਆਖਦੇ ਹੋ, ਜਿਹਨੂੰ ਭਗਤੀ ਭਾਵ ਕਹਿੰਦੇ ਹੋ, ਜਿਹਨੂੰ ਆਰਾਧਨਾ ਕਹਿੰਦੇ। ਅਤੇ ਹੈਰਾਨ ਨਾ ਹੋਇਓ, ਹੋਇਓ ਇਹ ਜਿਹੜਾ ਢੰਗ ਹੈ, ਇਹ ਤਾਂ ਲੱਖਾਂ ਸਾਲਾਂ ਤੋਂ ਆਜ਼ਮਾਇਆ ਜਾ ਰਿਹਾ ਔਰ ਚੱਲ ਰਿਹਾ ਔਰ ਬਿਲਕੁਲ ਸਫਲ ਹੈ। ਫਿਰ ਦੁਹਰਾਨਾ, ਅਫਸੋਸ ਇਸ ਗੱਲ ਦਾ, ਅਸੀਂ ਨਾ ਆਪਣੇ ਹੀ ਮਨ ਵਿੱਚ ਆਪਣੇ ਦਿਮਾਗ ਦਾ ਇੱਕ ਚੌਖਟਾ ਬਣਾ ਰੱਖਿਆ, ਇੱਕ ਫਰੇਮ ਬਣਾ ਰੱਖਿਆ, ਅਤੇ ਜੋ ਕੁਝ ਮੇਰੇ ਦਿਮਾਗ ਦੇ ਫਰੇਮ ਵਿੱਚ ਫਿੱਟ ਹੁੰਦਾ, ਮੈਂ ਸਮਝਣਾ ਬਸ ਇਹ ਹੀ ਠੀਕ ਹੈ, ਇਸ ਤੋਂ ਬਾਹਰ ਹੋਰ ਸਾਰਾ ਕੁਝ ਬੇਕਾਰ ਅਤੇ ਗਲਤ ਹੈ। ਨਹੀਂ, ਇਉਂ ਨਾ ਕਰਿਓ। ਅਧਿਆਤਮਵਾਦ ਸਿਰਫ ਉਹਨਾਂ ਨਹੀਂ ਜਿੰਨਾ ਤੁਹਾਨੂੰ ਸਮਝ ਆ ਗਿਆ, ਨਹੀਂ ਇਹਨਾਂ ਨਹੀਂ ਹੈਗਾ, ਬਲਕਿ ਕੁਝ ਹੋਰ ਵੀ ਹੈ। ਸਿੱਖੀ ਸਿਰਫ ਉਨੀ ਕੁ ਨਹੀਂ ਜਿੰਨੀ ਸਾਨੂੰ ਸਮਝ ਆ ਗਈ ਹੈ, ਨਹੀਂ ਕੁਝ ਹੋਰ ਵੀ ਹੈ। ਸਾਨੂੰ ਆਪਣੀ ਸਮਝ ਵਿਸ਼ਾਲ ਕਰਨੀ ਪਏਗੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਰ ਬਾਰ ਬਾਣੀ ਵਿੱਚ ਇਹ ਗੱਲ ਆਖਦੇ ਨੇ, ਜੇ ਤੂੰ ਆਤਮਾ ਦਾ ਵਿਕਾਸ ਕਰਨਾ ਚਾਹੁੰਦਾ ਕਿ ਤੇਰਾ ਦਿਮਾਗ ਦਾ ਵਿਕਾਸ ਹੋਦਾ। ਸਤਿਗੁਰੂ ਜੀ ਨੇ ਜ਼ਿਕਰ ਤਾਂ ਕੀਤਾ, ਮਹਾਰਾਜ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਕਾਸ। ਪਰ ਕਿਵੇਂ ਹੁੰਦਾ ਸੀ? ਕੇਵਲ ਅਤੇ ਕੇਵਲ ਭਗਤੀ ਭਾਵ ਨਾਲ, ਮੈਡੀਟੇਸ਼ਨ ਨਾਲ। ਹੁਣ ਜਦੋਂ ਵੀ ਭਗਤੀ ਕਰਨ ਦੀ ਗੱਲ ਆਈ ਨਾ, ਤਾਂ ਇਹ ਗੱਲ ਸਮਝ ਵਿੱਚ ਆ ਗਈ ਕਿ ਇਹ ਗੱਲ ਠੀਕ ਹੈ ਕਿ ਜਿਵੇਂ ਹੀ ਭਗਤੀ ਕਰਨੀ ਹੈ ਉਵੇਂ ਹੀ ਸ਼ਕਤੀ ਪੈਦਾ ਹੋਣੀ ਹੈ। ਜਦੋਂ ਤੁਸੀਂ ਜਪ ਤਪ ਆਖਦੇ ਹੋ, ਇਹ ਦੋ ਲਫ਼ਜ਼ ਆਮ ਤੌਰ 'ਤੇ ਇਕੱਠੇ ਵਰਤੇ ਜਾਂਦੇ ਨੇ। ਫਲਾਣੀ ਥਾਂ 'ਤੇ ਜਪ ਤਪ ਸਮਾਗਮ ਹੋ ਰਿਹਾ। ਜਪ ਤਪ ਕੀ ਹੋਇਆ? ਜਦੋਂ ਵੀ ਜਾਪ ਹੋਵੇਗਾ ਕਿਸੇ ਸ਼ੈ ਦਾ, ਜਦੋਂ ਵੀ ਸਾਧਨਾ ਹੋਵੇਗੀ, ਉਦੋਂ ਤਪ ਭਾਵ ਤਾਪ ਭਾਵ ਸ਼ਕਤੀ ਪੈਦਾ ਹੋਵੇਗੀ। ਹਰ ਹਾਲ ਸ਼ਕਤੀ ਤਾਂ ਆਏਗੀ, ਐਨਰਜੀ ਤਾਂ ਪੈਦਾ ਹੋਵੇਗੀ। ਜਦੋਂ ਵੀ ਤੁਸੀਂ ਮੈਡੀਟੇਸ਼ਨ ਵਿੱਚ ਬੈਠੋਗੇ, ਜਦੋਂ ਵੀ ਸਿਮਰਨ ਵਿੱਚ ਬੈਠੋਗੇ, ਜਦੋਂ ਵੀ ਸਾਧਨਾ ਦੀ ਗੱਲ ਹੋਵੇਗੀ, ਜਦੋਂ ਵੀ ਤਪੱਸਿਆ ਦੀ ਗੱਲ ਹੋਵੇਗੀ, ਹਰੇਕ ਤਪੱਸਿਆ, ਹਰੇਕ ਸਾਧਨਾ, ਹਰੇਕ ਮੈਡੀਟੇਸ਼ਨ ਐਨਰਜੀ ਪੈਦਾ ਕਰਦੀ ਹੈ, ਸ਼ਕਤੀ ਪੈਦਾ ਹੋਵੇਗੀ। ਮੈਂ ਸਿਰਫ ਇਸ ਗੱਲ ਨੂੰ ਫੋਕਸ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ, ਤਾਂ ਕਿ ਗੱਲ ਸਾਨੂੰ ਸਮਝ ਵਿੱਚ ਆ ਜਾਏ। ਤੁਸੀਂ ਕਿਤੇ ਸੰਸਾਰ ਦੇ ਕਿਸੇ ਵੀ ਧਰਮ ਨੂੰ ਧਿਆਨ ਨਾਲ ਵਾਚਣ ਦਾ ਯਤਨ ਕਰੋ, ਤੁਹਾਨੂੰ ਇੱਕ ਗੱਲ ਜ਼ਰੂਰ ਸਾਂਝੀ ਮਿਲ ਜਾਏਗੀ। ਭਾਵੇਂ ਕੋਈ ਮੁਸਲਮਾਨ ਹੋਵੇ, ਪਰ ਜਿਵੇਂ ਹੀ ਨਮਾਜ਼ ਪੜ੍ਹਨ ਲਈ ਮਸੀਤ ਵਿੱਚ ਪਹੁੰਚਦਾ, ਨਮਾਜ਼ ਪੜ੍ਹਨ ਤੋਂ ਪਹਿਲਾਂ ਆਪਣੇ ਸਿਰ ਨੂੰ ਢੱਕ ਜ਼ਰੂਰ ਲੈਂਦਾ, ਆਪਣੇ ਸਿਰ ਨੂੰ ਟੱਕਦਾ। ਤੁਸੀਂ ਕਦੀ ਵੇਖ ਲੈਣਾ, ਜਦੋਂ ਵੀ ਮੁਸਲਮਾਨ ਨਮਾਜ਼ ਪੜ੍ਹੇਗਾ ਆਪਣੇ ਸਿਰ ਨੂੰ ਟੱਕੇਗਾ। ਇਹ ਗੱਲ ਵੱਖਰੀ ਹੈ, ਮੂਰਖਾਂ ਦੀ ਬਾਤ ਅਲੱਗ ਹੈ, ਪਰ ਕੋਈ ਵੀ ਸਿਆਣਾ ਬ੍ਰਾਹਮਣ, ਕੋਈ ਵੀ ਸਿਆਣਾ ਪੰਡਿਤ ਜਦੋਂ ਪੂਜਾ ਵਿੱਚ ਬੈਠੇਗਾ ਨਾ, ਆਪਣੇ ਸਿਰ ਨੂੰ ਜ਼ਰੂਰ ਟੱਕੇਗਾ, ਜ਼ਰੂਰੀ ਹੈ, ਨਿਯਮ ਹੈ, ਸਿਰ ਨੂੰ ਟੱਕਣਾ ਲਾਜ਼ਮੀ। ਅਸੀਂ ਸਿਰਫ ਸਿੱਖਾਂ ਦੀ ਗੱਲ ਹੀ ਨਾ ਕਰੀਏ ਬਈ ਇਹ ਜਿਹੜਾ ਨਿਯਮ ਬਣਾਇਆ ਗਿਆ ਕਿ ਜਦੋਂ ਅਸੀਂ ਪਾਠ ਕਰਨਾ, ਗੁਰਦੁਆਰੇ ਬੈਠਣਾ, ਉਦੋਂ ਸਿਰ ਟੱਕ ਲਈਏ, ਨਹੀਂ ਨਹੀਂ ਸਿਰਫ ਸਿੱਖਾਂ ਵਿੱਚ ਹੀ ਨਹੀਂ ਹੈਗਾ, ਬਲਕਿ ਇਹ ਮੁਸਲਮਾਨਾਂ ਵਿੱਚ ਵੀ ਹੈ, ਹਿੰਦੂਆਂ ਦੇ ਵਿੱਚ ਵੀ ਹੈ, ਅਤੇ ਜੇ ਤੁਸੀਂ ਹੋਰ ਗਹਿਰਾਈ ਨਾਲ ਵੇਖੋ ਤਾਂ ਯਹੂਦੀਆਂ ਵਿੱਚ ਵੀ ਹੈ। ਮੈਂ ਖੁਦ ਵੇਖਿਆ, ਜਿਵੇਂ ਸਿਨੇਗਾਗ ਤੱਕ ਪਹੁੰਚਦੇ ਨੇ, ਉਹਨਾਂ ਨੇ ਆਪਣੇ ਸਿਰ ਉੱਤੇ ਬਿਨਾਂ ਸ਼ੱਕ, ਬਹੁਤਾ ਵੱਡਾ ਨਹੀਂ ਪਰ ਇੱਕ ਛੋਟੀ ਜਿਹੀ ਕੈਪ ਜ਼ਰੂਰ ਰੱਖੀ ਹੋਈ ਹੁੰਦੀ ਹੈ। ਅਮਰੀਕਾ ਵਿੱਚ ਜਿਸ ਵੇਲੇ ਥੋੜ੍ਹੇ ਦਿਨ ਪਹਿਲਾਂ ਮੈਨੂੰ ਇੱਕ ਯਹੂਦੀ ਮਿਲੇ, ਅਤੇ ਸੁਭਾਵਕ ਸਿਰਫ ਮੇਰੀ ਦਸਤਾਰ ਵੇਖ ਕੇ ਕਹਿਣ ਲੱਗੇ, ਮਿਸ ਸਿੰਘ ਤੁਸੀਂ ਅਤੇ ਅਸੀਂ ਬਿਲਕੁਲ ਇੱਕ ਜੈਸੇ ਹਾਂ। ਮੈਂ ਕਿਹਾ ਕਿਉਂ? ਕਹਿਣ ਲੱਗੇ ਤੁਸੀਂ ਵੀ ਸਿਰ ਟੱਕਦੇ ਹੋ ਅਤੇ ਅਸੀਂ ਵੀ ਸਿਰ ਟੱਕਦੇ ਹਾਂ, ਇਸ ਲਈ ਇੱਕ ਜੈਸੇ ਹਾਂ। ਯਹੂਦੀ ਵੀ ਆਪਣੇ ਸਿਰ ਨੂੰ ਟੱਕਦੇ ਤਾਂ ਜ਼ਰੂਰ ਨੇ, ਸਿਰਫ ਯਹੂਦੀ ਨਹੀਂ, ਬਲਕਿ ਜਿਸ ਵੇਲੇ ਮੈਨੂੰ ਚਰਚਿਸ ਵਿੱਚ ਜਾਣ ਦਾ ਮੌਕਾ ਮਿਲਿਆ, ਅਤੇ ਉੱਥੇ ਵੀ ਮੈਂ ਤੱਕਿਆ ਕਿ ਬਾਕਾਇਦਾ ਜਿਹੜੇ ਉਹਨਾਂ ਦੇ ਹਾਈ ਪ੍ਰੀਸਟਸ ਨੇ, ਉਹ ਵੀ ਚਰਚ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਿਰ ਨੂੰ ਟੱਕ ਲੈਂਦੇ ਨੇ। ਭਾਵੇਂ ਗੱਲ ਵੱਖਰੀ ਹੈ ਕਿ ਉਹਨਾਂ ਦੇ ਸਿਰ 'ਤੇ ਰੱਖੇ ਜਾਣ ਵਾਲੀ ਕੈਪ ਥੋੜ੍ਹੀ ਛੋਟੇ ਆਕਾਰ ਦੀ ਹੋਵੇਗੀ, ਡਿਫਰੈਂਟ ਟਾਈਪ ਦੀ ਹੋਵੇਗੀ, ਪਰ ਸਿਰ ਜ਼ਰੂਰ ਟੱਕਦੇ ਨੇ। ਅਤੇ ਤੁਸੀਂ ਕਦੇ ਸੋਚਿਆ ਬਈ ਆਖਰ ਇਹ ਸਾਰੀ ਧਾਰਮਿਕ ਸਾਧਨਾ ਕਰਨ ਵੇਲੇ ਸਿਰ ਟੱਕਣ ਦੀ ਲੋੜ ਕੀ ਹੈ? ਕਿਉਂ ਕਿਉਂ ਸਿਰ ਟੱਕਣਾ? ਕੀ ਸੋਚਦੇ ਹੋ ਬਈ ਜੇ ਕਿਤੇ ਸਿਰ ਨਾ ਟੱਕਿਆ ਹੋਇਆ ਹੋਵੇ? ਮੈਂ ਸੁਭਾਵਕ ਇਹ ਨਹੀਂ ਕੋਈ ਵਿਚਾਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਮੰਨ ਲਓ ਕੋਈ ਬੰਦਾ ਗੁਰਦੁਆਰੇ ਕਿਤੇ ਨੰਗੇ ਸਿਰ ਵੀ ਆਉਂਦਾ ਹੈ, ਤਾਂ ਕੀ ਸੋਚਦੇ ਹੋ ਗੁਰੂ ਕਿਤੇ ਨਾਰਾਜ਼ ਹੋ ਜਾਏਗਾ? ਗੁਰੂ ਕਿਤੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਗਾ? ਇਹੋ ਜਿਹਾ ਕੁਝ ਨਹੀਂ ਆਉਣ ਵਾਲਾ। ਹਾਂ, ਸਾਡੀ ਇੱਕ ਪਰੰਪਰਾ ਹੈ, ਇਹ ਸਾਡਾ ਸਤਿਕਾਰ ਕਰਨ ਦਾ ਢੰਗ ਹੈ ਕਿ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਮਿਲਦੇ ਹਾਂ, ਤੁਸੀਂ ਪਰਿਵਾਰਾਂ ਵਿੱਚ ਵੀ ਤਾਂ ਇਸੇ ਤਰ੍ਹਾਂ ਹੀ ਵੇਖਦੇ ਹੋ ਨਾ, ਜਿਸ ਵੇਲੇ ਪਰਿਵਾਰ ਦੀਆਂ ਔਰਤਾਂ ਕਿਸੇ ਬਜ਼ੁਰਗ ਦੇ ਪਾਸ ਜਾਂਦੀਆਂ ਨੇ, ਆਮ ਤੌਰ 'ਤੇ ਆਪਣੇ ਸਿਰ ਟੱਕ ਲੈਂਦੀਆਂ ਨੇ। ਇਹ ਸਾਡਾ ਕਲਚਰ ਹੈ, ਸਾਡਾ ਢੰਗ ਹੈ ਸਤਿਕਾਰ ਕਰਨ ਦਾ, ਇਹ ਸਾਡਾ ਢੰਗ ਹੈ। ਅਸੀਂ ਜਿਸ ਵੇਲੇ ਕਿਸੇ ਸਨਮਾਨਯੋਗ ਵਿਅਕਤੀ ਪਾਸ ਅਥਵਾ ਕਿਸੇ ਧਾਰਮਿਕ ਸਥਾਨ 'ਤੇ ਪਹੁੰਚੀਏ, ਆਪਣੇ ਜੋੜੇ ਲਾ ਲਈਏ, ਭਾਵੇਂ ਜੋੜੇ ਬਿਲਕੁਲ ਨਵੇਂ ਵੀ ਆਉਣ, ਭਾਵੇਂ ਉਹਨਾਂ ਨੂੰ ਬਿਲਕੁਲ ਕੋਈ ਗੰਧ ਨਾ ਲੱਗਾ ਹੋਇਆ ਹੋਵੇ, ਪਰ ਤਾਂ ਵੀ ਜੋੜੇ ਉਤਾਰਨੇ ਇੱਕ ਸਤਿਕਾਰ ਦਾ ਢੰਗ ਹੈ। ਜੋੜੇ ਉਤਾਰੇ ਜਾਣਾ, ਸਿਰ ਟੱਕ ਲੈਣਾ, ਸਤਿਕਾਰ ਦਾ ਢੰਗ ਹੈ। ਮੰਨ ਲਓ ਜੇ ਕਿਸੇ ਨੂੰ ਨਹੀਂ ਪਤਾ ਅਤੇ ਕੋਈ ਬੰਦਾ ਵੈਸੇ ਹੀ ਸਿਰ ਢੱਕਣ ਤੋਂ ਬਿਨਾਂ ਗੁਰਦੁਆਰੇ ਆ ਜਾਏ ਅਤੇ ਗੁਰੂ ਨਹੀਂ ਨਾਰਾਜ਼ ਹੋਣ ਲੱਗਾ, ਪਰ ਦਰਅਸਲ ਗੁਰਦੁਆਰੇ ਆ ਕੇ ਸਿਰ ਢੱਕਣ ਦਾ ਇੱਕ ਹੋਰ ਵਿਸ਼ੇਸ਼ ਮਕਸਦ ਹੈ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਮੈਂ ਫਿਰ ਦੁਹਰਾਉਣਾ, ਨਮਾਜ਼ ਪੜ੍ਹਨ ਵੇਲੇ ਮੁਸਲਮਾਨ ਵੀ ਸਿਰ ਟੱਕ ਲਏਗਾ, ਪੂਜਾ ਵੇਲੇ ਹਿੰਦੂ ਬ੍ਰਾਹਮਣ ਵੀ ਜ਼ਰੂਰ ਸਿਰ ਟੱਕਗਾ, ਔਰ ਟੱਕਣਾ ਚਾਹੀਦਾ ਹੈ। ਮੁਸਲਮਾਨ ਵੀ ਟੱਕਦਾ, ਹਿੰਦੂ ਵੀ ਟੱਕਦਾ, ਯਹੂਦੀ ਵੀ ਆਪਣਾ ਸਿਰ ਕੱਜ ਲੈਂਦੇ ਨੇ, ਈਸਾਈ ਵੀ ਆਪਣਾ ਸਿਰ ਕੱਜ ਲੈਂਦੇ ਨੇ, ਅਤੇ ਅਸੀਂ ਸਿੱਖਾਂ ਨੇ ਤਾਂ ਆਪਣਾ ਸਿਰ ਟੱਕਣਾ ਹੋਇਆ ਹੀ, ਇਸ ਗੱਲ ਵਿੱਚ ਤਾਂ ਸ਼ੱਕ ਹੀ ਕੋਈ ਨਹੀਂ। ਆਖਰ ਕਿਉਂ? ਕਾਰਨ ਸਿਰਫ ਇਹ ਹੈ, ਭਾਵੇਂ ਜਾਣਨ ਜਾਂ ਨਾ ਜਾਣਨ, ਪਰ ਸ਼ੁਰੂ ਤੋਂ ਲੈ ਕੇ ਇਹ ਵਿਚਾਰ ਬਿਲਕੁਲ ਮਨ ਵਿੱਚ ਟਿਕਿਆ ਹੋਇਆ ਕਿ ਜਿਵੇਂ ਹੀ ਨਾਮ ਜਪਣਾ ਹੈ, ਜਿਵੇਂ ਹੀ ਭਗਤੀ ਕਰਨੀ ਹੈ, ਉਵੇਂ ਹੀ ਦਿਮਾਗ ਵਿੱਚ ਸ਼ਕਤੀ ਪੈਦਾ ਹੋਣੀ ਹੈ, ਉਹ ਸ਼ਕਤੀ ਕਿਤੇ ਅਜਾਈ ਨਾ ਚਲੀ ਜਾਏ, ਵਿਅਰਥ ਨਾ ਚਲੀ ਜਾਏ, ਇਸ ਲਈ ਸਿਰ ਨੂੰ ਟੱਕਣਾ ਲਾਜ਼ਮੀ ਹੈ। ਤੁਸੀਂ ਆਖੋ ਇਹ ਗੱਲ ਅੱਜ ਦੀ ਹੈ, ਨਹੀਂ, ਬਲਕਿ ਹਜ਼ਾਰਾਂ ਸਾਲ ਪਹਿਲਾਂ ਜੰਗਲਾਂ ਦੇ ਵਿੱਚ ਜਿਹੜੇ ਜੋਗੀ ਵੀ ਗਏ, ਭਾਵੇਂ ਉਸ ਵੇਲੇ ਉਹਨਾਂ ਦੇ ਪਾਸ ਹੋਰ ਕੋਈ ਕੱਪੜਾ ਮੌਜੂਦ ਸੀ ਜਾਂ ਨਹੀਂ ਸੀ, ਹੋਰ ਕੁਝ ਨਹੀਂ, ਅਤੇ ਉਹਨਾਂ ਨੇ ਆਪਣੇ ਵਾਲਾਂ ਨੂੰ ਹੀ ਇਸ ਤਰ੍ਹਾਂ ਸਖਤ ਢੰਗ ਨਾਲ ਜਟਾਵਾਂ ਬਣਾ ਕੇ ਆਪਣੇ ਸਿਰ ਉੱਤੇ ਲਪੇਟਿਆ ਤਾਂ ਕਿ ਸਿਰ ਟੱਕਿਆ ਰਹੇ। ਮਕਸਦ ਸਿਰਫ ਇਹ ਨਹੀਂ ਸੀ ਕਿ ਸਿਰ ਟੱਕਣ ਦੇ ਨਾਲ ਜਿਹੜੀ ਆਰਾਧਨਾ ਨਾਲ, ਮੈਡੀਟੇਸ਼ਨ ਨਾਲ ਜਿਹੜੀ ਸ਼ਕਤੀ ਪੈਦਾ ਹੁੰਦੀ ਹੈ, ਜਿਹੜੀ ਐਨਰਜੀ ਪੈਦਾ ਹੁੰਦੀ ਹੈ, ਉਹ ਵੇਸਟ ਨਹੀਂ ਹੁੰਦੀ। ਹਰ ਹਰ ਹਾਲ ਇਹ ਗੱਲ ਸਾਰੇ ਧਰਮਾਂ ਵਿੱਚ ਸ਼ਾਮਲ ਹੈ। ਪਰ ਚਲੋ ਆਪਾਂ ਇਸ ਗੱਲ ਨੂੰ ਥੋੜ੍ਹਾ ਹੋਰ ਅੱਗੇ ਚਲਾਈਏ। ਮੰਨ ਲਿਆ ਕਿ ਸਿਰ ਟੱਕਣਾ ਲਾਜ਼ਮੀ ਹੈ, ਅਤੇ ਜੇ ਸਿਰਫ ਸਿਰ ਹੀ ਟੱਕਣਾ ਹੈ ਤਾਂ ਕੀ ਕਿਸੇ ਟੋਪੀ ਨਾਲ ਨਹੀਂ ਸਿਰ ਟੱਕਿਆ ਜਾ ਸਕਦਾ? ਜੇ ਸਿਰਫ ਸਿਰ ਟੱਕਣ ਦਾ ਹੀ ਮਸਲਾ ਹੈ, ਸਿੱਖ ਦਸਤਾਰ ਹੀ ਕਿਉਂ ਪਹਿਨੇ ਨੇ? ਜੇ ਸਿਰ ਹੀ ਟੱਕਣਾ ਹੈ ਤਾਂ ਜਿਵੇਂ ਸਿੱਖ ਔਰਤਾਂ ਸਿਰ ਉੱਤੇ ਕੱਪੜਾ ਲੈ ਲੈਂਦੀਆਂ ਨੇ, ਚੁੰਨੀ ਲੈ ਲੈਂਦੀਆਂ ਨੇ, ਸਿੱਖ ਮਰਦ ਵੀ ਕੋਈ ਛੋਟਾ ਜਿਹਾ ਕੱਪੜਾ ਸਕਾਫ ਵਾਂਗ ਸਿਰ ਉੱਤੇ ਬੰਨ ਲੈਂਦੇ ਨੇ ਜੇ ਸਿਰ ਹੀ ਟੱਕਣਾ ਸੀ। ਜੇ ਮਕਸਦ ਸਿਰਫ ਇਹਨਾਂ ਕਿ ਸਾਡਾ ਜੀਵਨ ਆਮ ਤੌਰ 'ਤੇ ਧਾਰਮਿਕ ਹੈ, ਅਧਿਆਤਮਵਾਦੀ ਵਿਅਕਤੀ ਜਿਹੜਾ ਉਹ ਹਰ ਵੇਲੇ ਇਸ ਗੱਲ ਦਾ ਖਿਆਲ ਰੱਖੇ ਬਈ ਜਦੋਂ ਵੀ ਉਹਨੇ ਨਾਮ ਜਪਣਾ ਸਿਰ ਟੱਕਿਆ ਹੋਇਆ ਹੋਵੇ, ਅਤੇ ਜੇ ਸਿਰਫ ਸਿਰ ਢੱਕਣ ਦਾ ਹੀ ਮਸਲਾ ਸੀ ਤਾਂ ਜ਼ਰੂਰ ਕਿਤੇ ਦਸਤਾਰ ਸਜਾਉਣੀ, ਜ਼ਰੂਰ ਕਿਤੇ ਪੱਗ ਬੰਨਣੀ, ਕੋਈ ਹੋਰ ਢੰਗ ਨਹੀਂ ਹੋ ਸਕਦਾ। ਮੈਂ ਫਿਰ ਦੁਹਰਾਉਣਾ, ਇਹ ਸਵਾਲ ਮਤਾਂ ਸਮਝੋ ਕਿ ਕਿਤੇ ਮੈਂ ਆਪਣੇ ਮਨੋਂ ਕਰ ਰਿਹਾ, ਬਲਕਿ ਇਹੋ ਹੀ ਸਵਾਲ ਨੇ ਜਿਹੜੇ ਆਮ ਤੌਰ 'ਤੇ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਸਿਰ ਹੀ ਕੱਢਣਾ ਹੈ ਤਾਂ ਕੋਈ ਹੋਰ ਢੰਗ ਸਹੀ, ਟੋਪੀ ਨਾਲ ਸਹੀ, ਤਾਂ ਕੀ ਉਹਦਾ ਹੈਗਾ? ਨਹੀਂ, ਇਸ ਦਸਤਾਰ ਦੀ ਇੱਕ ਆਪਣੀ ਵਿਸ਼ੇਸ਼ ਰਵਾਇਤ ਹੈ। ਹੁਣ ਗੁਰਮਤਿ ਵਿੱਚ ਇਹ ਗੱਲ ਤਾਂ ਪ੍ਰਪੱਕ ਹੋਈ ਕਿ ਜਦੋਂ ਵੀ ਸਿੱਖ ਨੇ ਸਿਮਰਨ ਵਿੱਚ ਬੈਠਣਾ, ਸਾਧਨਾ ਵਿੱਚ ਬੈਠਣਾ, ਉਦੋਂ ਹਰ ਹਾਲ ਉਸ ਦਾ ਸਿਰ ਟੱਕਿਆ ਹੋਇਆ ਹੋਣਾ ਚਾਹੀਦਾ। ਪਰ ਮਤਲਬ ਇਹ ਨਹੀਂ ਕਿ ਸਿਰਫ ਸਿਮਰਨ ਵਿੱਚ ਬੈਠਣ ਲੱਗਿਆਂ, ਪਾਠ ਕਰਨ ਲੱਗਿਆਂ ਹੀ ਸਿਰ ਟੱਕਿਆ ਹੋਇਆ ਹੋਵੇ, ਕਿਉਂਕਿ ਸਿੱਖ ਕੇਸਾ ਧਾਰੀ ਹੈ, ਇਸ ਲਈ ਉਸ ਦੇ ਕੇਸ ਜ਼ਿਆਦਾ ਸੰਭਾਲੇ ਜਾ ਸਕਣਗੇ ਜੇ ਸਿਰ ਟੱਕਿਆ ਹੋਇਆ ਹੋਵੇ। ਕੁਦਰਤੀ ਗੱਲ ਹੈ, ਸਿਰ ਵਿੱਚ ਗਰਦਾ ਨਹੀਂ ਪਾਏਗਾ, ਅਤੇ ਜਦੋਂ ਸਿਰ ਟੱਕੇ ਹੋਏ ਹੋਣਗੇ, ਪ੍ਰੋਪਰਲੀ ਵਾਹੇ ਹੋਏ ਹੋਣਗੇ, ਉਦੋਂ ਕੇਸ ਜਿਹੜੇ ਨੇ ਉਹ ਟੁੱਟਣਗੇ ਵੀ ਘੱਟ, ਉਹਨਾਂ ਵਿੱਚ ਘੱਟ ਗੰਦ ਪਾਏਗਾ, ਕੇਸਾਂ ਦੀ ਸੰਭਾਲ ਹੋ ਸਕੇਗੀ। ਪਰ ਮੈਂ ਫਿਰ ਦੁਹਰਾਉਣਾ, ਜੇ ਮਸਲਾ ਸਿਰਫ ਕੇਸਾਂ ਨੂੰ ਸੰਭਾਲਣ ਦਾ ਹੈ ਅਥਵਾ ਸਿਰ ਟੱਕਣ ਦਾ, ਤਾਂ ਫਿਰ ਤਾਂ ਲਾਜ਼ਮੀ ਤੌਰ 'ਤੇ ਕੋਈ ਹੋਰ ਪ੍ਰਬੰਧ ਵੀ ਹੋ ਸਕਦਾ ਹੈ। ਦਸਤਾਰ ਹੀ ਕਿਉਂ ਸਜਾਉਣੀ ਹੈ? ਆਓ ਜ਼ਰਾ ਆਪਾਂ ਵੇਖਣ ਦਾ ਯਤਨ ਕਰੀਏ। ਜੇ ਤੁਸੀਂ ਕਿਤੇ ਧਿਆਨ ਨਾਲ ਵਿਚਾਰੋ ਤਾਂ ਸਿਰਫ ਸਿੱਖ ਹੀ ਦਸਤਾਰ ਨਹੀਂ ਸਜਾਉਂਦੇ, ਬਲਕਿ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਸਦੇ ਹੋਏ ਹੋਰ ਲੋਕ ਵੀ ਦਸਤਾਰਾਂ ਸਜਾਉਂਦੇ।